कर औगण पछोतावना। कहने औगण तो बाद पछतावा ही रह जाता पल्ले, इस करके गुण वाले काम करया करो, औगण ना करो जिदे करके आपां बाद विच पछताउणा पवे। ऐसा काम मूले ना कीचै जे तंद पछोताई है। तां ते सतगुरु महाराज सच्चे पातशाह कहिंदे ने दुनिया दे अंदर सब तों श्रोमणी नाम है, गुरमर्यादा है, बाणा ते बाणी है। जिन्हां चीज़ां नूं आपां एवें समझदे ना सारे जाने भी एवें ही ने गल्लां बणाईआं होईआं, एवें ही ने आ गल्लां, ये सारिया सच्चिया गल्लां ने, बिल्कुल सतगुरु ने जो दिता बिल्कुल सच्चा दिता, पर ये दुनिया भटकी हुई है। ताइयों महाराज सच्चे पातशाह कहिंदे भूले मार्ग जिन्हें बताया, ऐसा गुर बड़भागी पाया। दसवें पातशाह महाराज कोल एक इस्त्री ते एक बंदा आए ते महाराज ने सारे सिंघां नूं पासे कर दिता सी। दो घंटे तीन घंटे चार घंटे लांघे हसदे हसदे बचन बिलास करदे रहे। आवाज दित्ती भाई दया सिंह, हाँ महाराज, भाई अमृत तैयार करो, अमृत तैयार करके इन्हां नूं छका दो, दोवां जीआं नूं अमृत छका दिता। गुरु वाले बन गए, सब कुछ हो गया। अच्छा महाराज अजाजता कहिंदे हाँ भाई, भाई सिंघो इन्हां गुरमुखां नूं छड के आओ। भाई वह दोवें जणां नूं छड्डण वास्ते सिंघ गए, जदों मोड़ तक गए आनंदपुर साहब तख्त साहब तो सीधे फिर खब्बे, उदों भी इस तरह ही रस्ता सी। उत्थे जाके वह दंपति पति पत्नी दोवें सिंघां नूं कहिंदे ना भाई हुण साढ़े ते बोझ ना चढ़ाओ, हुण सिंघो सानूं इजाजत बख्शो, तुसीं जाके भाई अपने कार्ज करो। उन्होंने आपस च फतेह बुलाई, जब फतेह बुलाउंदिआं सार ही वह अंतर ध्यान हो गए, उत्थों ही देखणों ही हट गए। भाई दया सोहणी कहण लगे आके महाराज ये तुसीं अज किहदे नाल बचन करदे सी, चार घंटे लगातार बचन किते फिर अमर छकाया फिर वह अंतर ध्यान हो गए, तो कोई छोटी मोटी हस्ती तो नहीं सानू लगती। महाराज हस के कहिंदे भगत कबीर जी सीगे ते माई लोई नाल सी, कहिंदे अमर छकण आए सी भाई ये सचखंड चों, कहिंदे असी भी अमर छकणा। कहिंदे जिन्ने सचखंड च रहिंदे ओह तां साडे, कईआं ने भी कहा महाराज पहलिया नौ सरूपां ने तां खंडे बाटे दा अमृत नहीं छकिया। महाराज कहिंदे मैं ही आ पहले पातशाह, मैं ही दूसरे पातशाह हाँ, वह मैं ही दसवें पातशाह बन के आ गया, तुहानू किहने भुलेखा पाता कि उन्होंने नहीं छकिया। ते तुसीं कहो भी भाई मरदाने बाले ने नहीं अमृत छकिया, कहिंदे उन्होंने भी नाल मोड़ लिया मैं, क्योंकि भाई मरदाने ने बाले ने मेरे नाल वादा किया जदों जदों दुनिया ते आओ सानू नाल किसे रूप च जरूर लैके आना नाल। कहिंदे भाई वह हुण भी ने पर गुप्त रूप विच नाल ही रहिंदे साडे, इस करके सतगुरु ने तो बड़िया बड़िया अमृत छका दिता। तो आप जे हुण आप बेमुख हो गए तो फिर अपनी कौन सार लूगा, ता ते गुरु वाले बड़ो अमर छको ते नाम जपो। वाहे गुरु वाहे गुरु। वाहे गुरु वाहे गुरु। सो सतगुरु छेवें पातशाह महाराज 1695 1695 में सतगुरु महाराज ने अवतार धारे। ऐतवार का दिन सोहना उदन सी, गुरु की वडाली नगर जिथे महाराज छेवें पातशाह ने अवतार धारिया। सब नू पता कि बाबा बुढ़ा जी के पास माता गंगा जी ने भेजिया से। इस साखी नू अजकल कटिया जा रहा, एक अपने पंथ विच कटर ने वड्डे वड्डे, वह हर चीज नू कटते ही तुरे जाते ने भी माता जी गए ही नहीं है, गल ही मुकाती उन्होंने। हुण ऐसे बंदियां दा आपां ने की करना है? सतगुरु महाराज सच्चे पातशाह कहिंदे ने ऐसे जिहड़े बंदे ने साखियां नू ही कट्टी तुरे जाते ने, वह बच्चे ने। बाबा बुढ़ा जी का गुरद्वारा साहब है जिथे बाबा जी ने यह सारा कौतक वरताया, तो माता गंगा जी का रथ हुण तक रहा जिदे विच माता जी गए। सो इस करके माता गंगा जी ने बेनती की सी महाराज जी नू, पंजवें पातशाह महाराज ने वचन किया सी कि यह बख्शिश तां बाबा बुढ़ा जी पासों होनी, अपने प्यारियां दी वडियाई करवाई है। ਜਿਹੜੇ ਬੰਦਿਆਂ ਨੇ ਕਦੇ ਸੰਗਤ ਨਹੀਂ ਨਾ ਕੀਤੀ, ਪਹਿਲਾਂ ਤਾਂ ਜਿਹੜੇ ਬੰਦੇ ਕਥਾ ਪ੍ਰਚਾਰ ਕਰਦੇ ਜ਼ਿਆਦਾਤਰ, ਜੇ ਸੱਚ ਪੁੱਛੋ ਤਾਂ ਉਹ ਕਦੇ ਸਾਧ ਸੰਗਤ 'ਚ ਬੈਠੇ ਹੀ ਨਹੀਂ ਹੁੰਦੇ। ਅਤੇ ਇੱਕ ਉਹਨਾਂ ਨੇ ਕਿਸੇ ਸਾਧੂ ਮਹਾਤਮਾ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਕੁਝ ਸਿੱਖਿਆ ਵੀ ਨਹੀਂ ਲਈ ਹੁੰਦੀ, ਸਿੱਧੀਆਂ ਕਿਤਾਬਾਂ ਵਿੱਚੋਂ ਹੀ ਸਿੱਧੀਆਂ ਗੱਲਾਂ ਪੜ੍ਹ ਕੇ ਉਹ ਸਿੱਧੀਆਂ ਸੰਗਤ ਨੂੰ ਸੁਣਾ ਦਿੰਦੇ, ਉਹ 'ਚ ਕੋਈ ਪ੍ਰੈਕਟੀਕਲ ਤਾਂ ਨਜ਼ਰ ਆਉਂਦਾ ਹੀ ਨਹੀਂ ਹੁੰਦਾ। ਸੋ ਇਸ ਕਰਕੇ ਜਿੰਨੀਆਂ ਵੀ ਸਾਖੀਆਂ ਹਨ ਸਾਰੀਆਂ ਦੇ ਸਬੂਤ ਵੀ ਹਨ ਆਪਣੇ ਕੋਲ, ਤਾਂ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਬਚਨਾਂ ਨਾਲ ਨਹੀਂ, ਬਚਨ ਤਾਂ ਪੰਜਵੇਂ ਪਾਤਸ਼ਾਹ ਨੇ ਹੀ ਕਰ ਦਿੱਤੇ ਸਨ, ਕੇਵਲ ਵਡਿਆਈ ਜਿਹੜੀ ਦੇਣੀ ਸੀ ਉਹਦੇ ਵੱਲ ਧਿਆਨ ਦਿਓ ਕਿ ਮਹਾਰਾਜ ਨੇ ਬਚਨ ਕੀਤਾ ਸੀ ਕਿ ਤੁਹਾਨੂੰ ਤਾਂ ਇਹ ਬਖਸ਼ਿਸ਼ ਬਾਬਾ ਬੁੱਢਾ ਜੀ ਪਾਸੋਂ ਮਿਲਣੀ ਹੈ। ਇੱਥੋਂ ਤਾਂ ਤੁਸੀਂ ਪਹਿਲਾਂ ਹੀ ਕਹਿ ਦਿੱਤਾ, ਜਾਂ ਤਾਂ ਤੁਸੀਂ ਇਹ ਕਹਿ ਦਿੰਦੇ ਕਿ ਤੁਹਾਨੂੰ ਇਹ ਬਖਸ਼ਿਸ਼ ਜਿਹੜੀ ਹੈ ਬਾਬਾ ਬੁੱਢਾ ਜੀ ਪਾਸੋਂ ਪਤਾ ਨਹੀਂ ਮਿਲੇ ਕਿ ਨਾ ਮਿਲੇ। ਜਦ ਤਿੰਨਾਂ ਲੋਕਾਂ ਦਾ ਮਾਲਕ ਕਹਿੰਦਾ ਕਿ ਤੁਹਾਨੂੰ ਇਹ ਬਖਸ਼ਿਸ਼ ਉੱਥੋਂ ਹੀ ਮਿਲਣੀ ਹੈ, ਤਾਂ ਫਿਰ ਉੱਥੋਂ ਹੀ ਮਿਲਣੀ ਹੈ। ਇਹ ਬੜੇ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਪਰਮਾਤਮਾ ਦੇ ਦਫ਼ਤਰ ਦੀਆਂ ਕਈ ਗੱਲਾਂ ਨੇ ਜਿਹੜੀਆਂ ਸਧਾਰਨ ਵਿਅਕਤੀ ਨੂੰ ਨਹੀਂ ਸਮਝ ਲੱਗ ਸਕਦੀ, ਬੜੀਆਂ ਇਤਨੀਆਂ ਡੂੰਘੀਆਂ ਗੱਲਾਂ ਨੇ, ਇਤਨੇ ਟੈਕਨੀਕਲ ਪੁਆਇੰਟ ਨੇ, ਛੇਤੀ ਕੀਤਿਆਂ ਤਾਂ ਸਧਾਰਨ ਮਨੁੱਖ ਦੀ ਇਹ ਸਮਝ ਵਿੱਚ ਪੈਂਦੀ ਨਹੀਂ ਵੀ ਇਹ ਗੱਲ ਹੋਈ ਕੀ ਹੈ। ਸੋ ਇਸ ਕਰਕੇ ਜੇ ਤਾਂ ਕੋਈ ਨਾਲ ਨਾਲ ਦੱਸਣ ਵਾਲਾ ਹੋਵੇ ਨਾ ਕਥਾ ਵਿੱਚ, ਸ਼ਾਮ ਦੀ ਕਥਾ ਵਿੱਚ, ਵੀ ਆਹ ਗੱਲ ਤਾਂ ਹੋਈ ਹੈ, ਆਹ ਗੱਲ ਇਸ ਕਰਕੇ ਹੋਈ ਹੈ, ਤਾਂ ਉਸ ਗੱਲ ਦਾ ਗਿਆਨ ਹੋ ਸਕਦਾ, ਨਹੀਂ ਤਾਂ ਕਿਸੇ ਬੰਦੇ ਨੂੰ ਇਹ ਗਿਆਨ ਨਹੀਂ ਹੋ ਸਕਦਾ ਕਿ ਇਹ ਐਵੇਂ ਕਿਉਂ ਹੋਇਆ ਜਾਂ ਆਹ ਗੱਲ ਐਂ ਕਿਉਂ ਹੋਈ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜਾਣਨ ਜਾਂ ਉਹਨਾਂ ਦੇ ਪਿਆਰੇ ਜਾਣਨ, ਤਾਂ ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦਿਹਾੜੇ 'ਤੇ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਆਓ ਪਿਆਰ ਸਤਿਕਾਰ ਨਾਲ ਸਰਵਣ ਕਰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਣ ਜੰਜੂ ਪਹਿਨਾਉਣ ਲਈ ਤਿਆਰੀ ਹੋ ਗਈ ਹੈ। ਸੋ ਇਸ ਪ੍ਰਕਾਰ ਹਰਦਿਆਲ ਪੁਰੋਹਿਤ ਆਦਿਕ ਨੂੰ ਬੁਲਾਇਆ ਹੈ, ਜੰਜੂ ਦੀ ਤਿਆਰੀ ਹੋਈ, ਸਾਰਾ ਕੁਝ ਉਸੇ ਪ੍ਰਕਾਰ। ਭਗਤ ਕਬੀਰ ਜੀ ਨੂੰ ਵੀ ਜੰਜੂ ਪਾਉਣ ਲੱਗੇ ਸੀ, ਉਦੋਂ ਗਊ ਨਵਾ ਕੇ ਖੜੀ ਕੀਤੀ ਹੋਈ ਸੀ ਵੀ ਗਊ ਨੂੰ ਵੱਢਣਾ ਹੈ, ਕਬੀਰ ਜੀ ਨੂੰ ਜੰਜੂ ਪਾਉਣਾ ਹੈ। ਕਬੀਰ ਜੀ ਕਹਿੰਦੇ ਵੀ ਜੰਜੂ ਪਾਉਣਾ ਹੈ, ਆ ਤੁਸੀਂ ਆਹ ਗਊ ਜੀ ਜਿਹੜੀ ਸੁੰਨਤ ਕਰਨੀ ਸੀ ਕਬੀਰ ਜੀ ਦੀ, ਕਹਿੰਦੇ ਆਹ ਜਿਹੜੀ ਗਊ ਜੀ ਖੜੀ ਕੀਤੀ ਨਵਾ ਕੇ, ਕਹਿੰਦੇ ਇਹ ਵੱਢ ਕੇ ਫਿਰ ਖਾਧੀ ਜਾਵੇਗੀ। ਉਹ ਕਹਿੰਦੇ ਸੁੰਨਤ ਮੇਰੀ ਕਰਨੀ ਹੈ, ਗਊ ਨੂੰ ਕਾਹਦੇ ਲਈ ਵੱਢਣਾ, ਇਹ ਤਾਂ ਬੜਾ ਵੱਡਾ ਗੁਨਾਹ ਕਰ ਰਹੇ ਹੋ ਤੁਸੀਂ। ਉਹ ਉੱਠ ਕੇ ਹੀ ਦੌੜ ਗਏ ਸੀ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਜੀ ਦੇ ਜਦੋਂ ਜੰਜੂ ਪਾਉਣ ਲੱਗੇ, ਉਹ ਬੱਕਰੇ ਬੁੱਕਰੇ ਲਿਆ ਕੇ ਖੜੇ ਕੀਤੇ, ਨਵਾ ਧਵਾ ਕੇ ਵੀ ਵੱਢਣੇ ਨੇ ਬਣਾਉਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਹੁਣ ਉਪਦੇਸ਼ ਕਰਦੇ ਨੇ ਵੀ ਇਹ ਇਕੱਲਾ ਧਾਗਾ ਜਿਹਾ ਪਾਉਣ ਨਾਲ ਕੁਛ ਨਹੀਂ ਬਣਦਾ, ਇਨਸਾਨ ਦੇ ਕੋਲ ਜਿਹੜੇ ਸ਼ੁਭ ਗੁਣ ਸੀ ਉਹ ਤਾਂ ਹੌਲੀ ਹੌਲੀ ਅਲੋਪ ਹੋ ਗਏ ਅਤੇ ਬਾਹਰੀ ਦਿਖਾਵੇ ਰਹਿ ਗਏ। ਇਹ ਕੁਝ ਸਮਾਂ ਪਾ ਕੇ ਹਰੇਕ ਥਾਂ 'ਤੇ ਹੀ ਹੋ ਜਾਂਦਾ। ਹੁਣ ਜਿਵੇਂ ਅੱਜ ਵੀ ਹੈ ਆਪਣੇ ਕੋਲ ਬਾਹਰੀ ਦਿਖਾਵਾ ਰਹਿ ਗਿਆ, ਜੇ ਆਪਾਂ ਅੱਜ ਉਸ ਪੰਡਿਤ 'ਤੇ ਹੱਸੀਏ ਵੀ ਉਹਨੂੰ ਉਪਦੇਸ਼ ਦਿੱਤਾ ਸੀ, ਉਹ ਤਾਂ ਕਦੋਂ ਦਾ ਤਰ ਗਿਆ ਹੈ, ਗੱਲ ਤਾਂ ਆਪਣੀ ਹੈ, ਆਪਣੇ ਕੋਲ ਬਾਹਰ ਦਾ ਦਿਖਾਵਾ ਕਿੰਨਾ ਹੈ। ਮਹਾਰਾਜ ਕਹਿੰਦੇ ਇਹ ਸ਼ੁਭ ਗੁਣਾਂ ਨੂੰ ਤਾਂ ਹਰ ਯੁੱਗ ਵਿੱਚ ਤੁਹਾਨੂੰ ਲੋੜ ਹੈ, ਹਰ ਬੰਦੇ ਨੂੰ ਲੋੜ ਹੈ, ਹਰੇਕ ਅੰਦਰ ਦਇਆ ਚਾਹੀਦੀ। ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ 471 ਅੰਗ ਅਤੇ 15ਵਾਂ ਸਲੋਕ ਬਖਸ਼ਿਸ਼ ਕਰ ਰਹੇ ਨੇ। ਦਇਆ ਕਪਾਹ ਸੰਤੋਖ ਸੂਤ, ਕਪਾਹ ਜਿਹੜੀ ਹੁੰਦੀ ਹੈ, ਕਪਾਹ ਇਹਦੇ ਨਾਲ ਹੀ ਅੱਗੇ ਸਾਰਾ ਧਾਗਾ ਬਣਨਾ, ਕੱਪੜਾ ਬਣਨਾ। ਮਹਾਰਾਜ ਕਹਿੰਦੇ ਦਇਆ ਦੀ ਪਹਿਲਾਂ ਕਪਾਹ ਹੋਣੀ ਚਾਹੀਦੀ ਹੈ, ਕਿਉਂਕਿ ਸ਼ੁਰੂਆਤ ਹੀ ਧਰਮ ਦੀ, ਜਿਵੇਂ ਧਾਗੇ ਦੀ ਸ਼ੁਰੂਆਤ ਹੀ ਕਪਾਹ ਤੋਂ ਹੁੰਦੀ ਹੈ, ਇਸੇ ਤਰ੍ਹਾਂ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ। ਦਇਆ ਬੜੀ ਵੱਡੀ ਗੱਲ ਹੈ, ਇਹ ਜੇ ਤਾਂ ਆਪਾਂ ਬਣਨਾ ਧਰਮੀ ਪੁਰਸ਼, ਦਇਆ ਲਿਆਉਣੀ ਆਪਣੇ ਅੰਦਰ ਬਹੁਤ ਵੱਡੀ ਗੱਲ ਹੈ। ਜਿਸ ਬੰਦੇ ਦੇ ਅੰਦਰ ਦਇਆ ਨਹੀਂ, ਧਾਰਮਿਕ ਗ੍ਰੰਥਾਂ ਨੇ ਲਿਖਿਆ ਹੈ ਉਹ ਬੰਦਾ ਜਾਣੋ ਵੀ ਮੈਂ ਧਰਮੀ ਹੀ ਨਹੀਂ ਹਾਂ, ਜੇ ਮੇਰੇ ਅੰਦਰ ਦਇਆ ਨਹੀਂ ਤਾਂ ਮੈਂ ਧਰਮੀ ਨਹੀਂ, ਬਸ। ਕਿਉਂਕਿ ਧਰਮ ਦੀ ਉਤਪਤੀ ਹੀ ਦਇਆ ਤੋਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਦਇਆ ਕਪਾਹ, ਪਹਿਲਾਂ ਕਪਾਹ ਹੀ ਨਹੀਂ ਜੇ ਹੈ, ਫਿਰ ਸੂਤ ਕਿੱਥੋਂ ਕੱਟਣਾ, ਗਾਂਢੀ ਕਿੱਥੋਂ ਦੇਣੀ ਹੈ, ਵੱਟ ਕਿਹਨੂੰ ਚਾੜਨਾ ਜਦ ਆਪਣੇ ਕੋਲ ਕਪਾਹ ਹੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਪਾਹ ਜਿਹੜੀ ਉਹ ਦਇਆ ਹੈ, ਪਰਾਰੰਭ ਧਰਮ ਇੱਥੋਂ ਹੁੰਦਾ। ਦਇਆ ਕਪਾਹ ਸੰਤੋਖ ਸੂਤ, ਫਿਰ ਸੂਤ ਜਿਹੜਾ ਵੱਟਣਾ ਹੈ ਇਹ ਸੰਤੋਖ, ਵੱਧ ਤੋਂ ਵੱਧ ਮਨ ਚ ਸੰਤੋਖ ਹੋਣਾ, ਸੰਤੋਖ ਨੂੰ ਲਿਆਉਣ ਦਾ ਯਤਨ ਕਰਨਾ, ਕੋਸ਼ਿਸ਼ ਕਰਨੀ। ਕਿਉਂਕਿ ਸੰਤੋਖ ਐਸਾ ਹੈ, ਮਹਾਰਾਜ ਨੇ ਗੁਰਬਾਣੀ ਵਿੱਚ ਬਚਨ ਕਿਹਾ ਕਿ ਜਿੱਥੇ ਸੰਤੋਖ ਹੈ ਉੱਥੇ ਮੈਂ ਆਪ ਹਾਂ, ਜਿੱਥੇ ਦਇਆ ਹੈ ਉੱਥੇ ਮੈਂ ਆਪ ਹਾਂ। ਇਸ ਕਰਕੇ ਦਇਆ ਜਿਹੜੀ ਹੈ, ਦਇਆ ਮੂਲ ਸਭਨ ਕੋ ਜਾਨੋ, ਦਇਆ ਸਾਰਿਆਂ ਦੀ ਮੁੱਢ ਰੂਪ ਹੈ। ਮਹਾਰਾਜ ਕਹਿੰਦੇ ਜੀ ਦਇਆ ਪ੍ਰਵਾਨ, ਜੀਵਾਂ ਉੱਤੇ ਦਇਆ ਕਰਨੀ ਪ੍ਰਵਾਨ ਹੈ। ਰਹਿਬਾ ਨਾਮੇ ਲੜਕੀ ਨੇ ਦਇਆ ਕੀਤੀ ਸੀ, ਇਸ ਕਰਕੇ ਪ੍ਰਵਾਨ ਹੈ। ਸੋ ਕਿਸੇ ਇਸਤਰੀ ਨੂੰ ਔਲਾਦ ਨਹੀਂ ਸੀ ਹੁੰਦੀ। ਅਸੀਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਇਹ ਤੁਸੀਂ ਹਰ ਵਾਰੀ ਨੂੰ ਟਰਕਾ ਦਿੰਦੇ ਹੋ, ਵੀ ਵਿਚਾਰੀ ਕਿੰਨੀ ਵਾਰ ਆਈ, ਵੀ ਕਰੋ ਕਿਰਪਾ, ਕੋਈ ਇਹਨਾਂ ਨੂੰ ਪੁੱਤਰ ਦੀ ਦਾਤ ਮਿਲ ਜੇ, ਕੋਈ ਲੜਕੀ ਹੋ ਮਿਲ ਜੇ, ਚਲੋ ਇੰਨੇ ਸਾਲ ਹੋ ਗਏ ਵਿਆਹ ਨੂੰ। ਮਹਾਂਪੁਰਸ਼ ਕਹਿੰਦੇ ਫਿਰ ਇਹਨਾਂ ਨੂੰ ਜਾ ਲੈਣ ਦਾ, ਮੈਂ ਦੱਸਦਾ ਤੁਹਾਨੂੰ। ਜਦੋਂ ਚਲੇ ਗਏ ਕਹਿੰਦੇ ਅਸਲ ਵਿੱਚ ਇਹ ਤਾਂ ਗੁਨਾਹ ਹੀ ਇੰਨਾ ਵੱਡਾ, ਮੈਂ ਹੁਣ ਕੱਟ ਨਹੀਂ ਸਕਦਾ ਉਹਨੂੰ। ਕਹਿੰਦੇ ਇਹ ਤਾਂ ਗੁਨਾਹ ਕੀ ਹੈ? ਕਹਿੰਦੇ ਅੱਜ ਤੋਂ 4 ਜਨਮ ਪਹਿਲਾਂ ਇਹ ਸਪਣੀ ਦੇ ਰੂਪ ਵਿੱਚ ਸੀ। ਇਹ ਕੀ ਕਰਦੀ ਸੀ? ਦਰਖਤ ਤੇ ਚੜ੍ਹ ਕੇ ਇੱਕ ਚਿੜੀ ਦੇ ਬੱਚੇ ਖਾ ਜਾਂਦੀ ਸੀ, ਆਂਡੇ ਖਾ ਜਾਣੇ ਉਹਦੇ ਕਦੇ ਬੱਚੇ। ਉਹ ਚਿੜੀਆਂ ਨੇ ਇਹਨੂੰ ਸਰਾਪ ਦਿੱਤਾ, ਜਾਂ ਮਨੁੱਖਾ ਜਨਮ ਤਾਂ ਭਾਵੇਂ ਤੈਨੂੰ ਮਿਲੇਗਾ, ਉਹਨਾਂ ਨੂੰ ਪਤਾ ਹੁੰਦਾ ਜਾਨਵਰਾਂ ਨੂੰ। ਜੇ ਤੁਸੀਂ ਕਹੋ ਜਾਨਵਰਾਂ ਨੂੰ ਸੋਝੀ ਨਹੀਂ, ਇਹਨਾਂ ਨੂੰ ਆਪਣੇ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਸੋਝੀ ਹੁੰਦੀ ਹੈ, ਪਰ ਇਹ ਵਿਚਾਰੇ ਮੂੰਹ ਤੋਂ ਨਹੀਂ ਬੋਲ ਸਕਦੇ ਕੁਛ। ਕਹਿੰਦੇ ਮਨੁੱਖਾ ਜਨਮ ਤਾਂ ਤੈਨੂੰ ਮਿਲੇਗਾ, ਪਰ ਤੇਰੇ ਔਲਾਦ ਨਾ ਹੋਵੇਗੀ, ਕਿਉਂਕਿ ਤੂੰ ਸਾਡੇ ਬੱਚੇ ਖਾਧੇ ਹੈ, ਕਿਉਂਕਿ ਇਹਨੇ ਦਇਆ ਨਹੀਂ ਕੀਤੀ। ਇਹੀਆਂ ਜਿਹੀਆਂ ਬੜੀਆਂ ਉਦਾਹਰਣਾਂ ਜ਼ਿੰਦਗੀ ਵਿੱਚ ਸਾਹਮਣੇ ਆਈਆਂ ਕਿ ਜੇ ਆਪਾਂ ਦਇਆ ਕਰੀਏ ਨਾ ਦਇਆ, ਤਾਂ ਆਪਣੇ ਉੱਤੇ ਬੜੀ ਬਖਸ਼ਿਸ਼ ਹੋ ਸਕਦੀ। ਪਹਿਲਾਂ ਵੀ ਇੱਕ ਵਾਰ ਕਥਾ ਵਿੱਚ ਮੈਂ ਸੁਣਾਇਆ ਸੀ ਆਪ ਜੀ ਨੂੰ ਕਿ ਕਿਸੇ ਨੂੰ ਬਹੁਤ ਵੱਡੀ ਬਿਮਾਰੀ ਨੇ ਹਲੇ ਘੇਰਨਾ ਸੀ, ਇਹ ਬੰਬੇ ਦੀ ਗੱਲ ਹੈ, ਘੇਰਨਾ ਸੀ ਬਿਮਾਰੀ ਨੇ। ਉੱਥੇ ਇੱਕ ਮਾਤਾ ਜੀ ਬਹੁਤ ਬਿਰਧ ਨੇ, ਜਿਹੜੇ ਮਾਤਾ ਸਾਹਿਬ ਕੌਰ ਦੇ ਅਸਥਾਨ ਦੀ ਉਹ ਸੇਵਾ ਕਰਦੇ, ਜਾ ਕੇ ਉੱਥੋਂ ਲਈ ਉਗਰਾਹੀ ਕਰਦੇ ਨੇ। ਉਹਨਾਂ ਨੇ ਜਦ ਉਸ ਬੀਬੀ ਨੂੰ ਆਉਂਦਿਆਂ ਦੇਖਿਆ, ਉਹਦੇ ਮੰਗਰ ਬੜਾ ਵੱਡਾ ਇੱਕ ਕਾਲੇ ਜਿਹੇ ਕੱਪੜਿਆਂ ਵਾਲਾ ਨਾਲ ਤੁਰੇ ਆਵੇ। ਕਹਿੰਦੇ ਤੂੰ ਕੌਣ ਹੈ? ਕਹਿੰਦੇ ਜੀ ਮੈਂ ਅਧਰੰਗ। ਕਹਿੰਦੇ ਮੈਂ ਬਸ ਲੱਗਣ ਵਾਲਾ ਹੀ ਇਹਨਾਂ ਨੂੰ, ਹੁਣ ਮੈਨੂੰ ਹੁਕਮ ਹੋਇਆ ਵੀ ਇਹਨੇ ਬੜੇ ਗੁਨਾਹ ਕੀਤੇ ਨੇ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸੇ ਵਕਤ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਸਾਹਿਬ ਕੌਰ ਨੂੰ ਅਰਦਾਸ ਕੀਤੀ। ਮਾਤਾ ਜੀ ਕਹਿਣ ਲੱਗੇ ਇਹੀ ਤਾਂ ਮੇਰੀ ਸੰਗਣ ਹੈ ਜਿਹੜੀ ਮੇਰੇ ਨਾਲ ਸਾਰੇ ਕਿਤੇ ਉਗਰਾਹੀ ਲਈ ਜਾਂਦੀ ਹੈ, ਜੇ ਇਹ ਡਿੱਗ ਪਈ ਤਾਂ ਮੈਂ ਉਗਰਾਹੀ ਕਿਵੇਂ ਕਰਾਂਗੀ। ਮਾਤਾ ਸਾਹਿਬ ਕੌਰ ਜੀ ਦੀ ਬੜੀ ਕਿਰਪਾ ਸੀ, ਉਹਨਾਂ ਦੇ ਦਰਸ਼ਨ ਵੀ ਦਿੰਦੇ ਸਨ। ਮਾਤਾ ਜੀ ਕਹਿੰਦੇ ਅਸਲ ਵਿੱਚ ਇਹਨੇ ਨਾ ਗੁਨਾਹ ਬੜੇ ਕੀਤੇ ਹੋਏ ਨੇ, ਜਾਨਵਰ ਮਾਰ ਮਾਰੇ ਨੇ, ਖਾਧੇ ਬੜੇ ਪਹਿਲਾਂ, ਉਹ ਗੁਨਾਹ ਤਾਂ ਹੁਣ ਪੂਰੇ ਕਰਨੇ ਹੀ ਅਸੀਂ। ਕਹਿੰਦੇ ਮਾਤਾ ਜੀ ਜੇ ਬੇਨਤੀ ਪ੍ਰਵਾਨ ਕਰ ਲਓ, ਤੁਸੀਂ ਤਾਂ ਦਿਆਲੂ ਹੋ, ਬਹੁਤੇ ਦਿਆਲੂ ਹੋ। ਸੁੱਤ ਅਪਰਾਧ ਕਰਤ ਹੈ ਜੇ ਤੇ ਜਨਨੀ ਚੀਤ ਨਾ ਰਾਖਸ ਤੇ ਅਰਾ ਮਈਆ ਹੋ ਬਾਰਿਕ ਤੇਰਾ ਕਾਹੇ ਨਾ ਖੰਡ ਸਭ ਗੁਣ ਮੇਰਾ, ਹੁਣ ਕਿਰਪਾ ਕਰੋ। ਤਾਂ ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ ਮੈਂ ਇੱਕ ਤਰੀਕਾ ਦੱਸ ਦਿੰਦੀ ਹਾਂ, ਤਰੀਕਾ ਵਰਤ ਲਿਓ, ਉਹਦੇ ਨਾਲ ਇਹ ਠੀਕ ਹੋ ਸਕਦੀ ਹੈ। ਮਾਤਾ ਜੀ ਕਹਿੰਦੇ ਜਿੱਥੇ ਕਸਾਈ ਬੱਕਰੇ ਵੱਢਦੇ ਨੇ ਉੱਥੇ ਚਲੇ ਜਾਣ, ਇਹ ਪੈਸੇ ਲੈ ਜਾਓ 4-5 ਹਜ਼ਾਰ ਰੁਪਈਆ ਨਾਲ। ਕਹਿੰਦੇ ਜਦੋਂ ਕਸਾਈ ਬੱਕਰਾ ਵੱਢਣ ਲਈ ਤਾਂ ਨੂੰ ਉਠਾਵੇਗਾ ਨਾ ਵੱਡਾ ਸਾਰਾ ਕੋਈ ਵੀ ਹਥਿਆਰ, ਕਹਿੰਦੇ ਉਹਨੂੰ ਉੱਥੇ ਆਵਾਜ਼ ਮਾਰ ਕੇ ਰੁਕ ਦੇ, ਰੁਕ ਜਾ ਭਾਈ ਰੁਕ ਜਾ, ਇਹ ਬੱਕਰਾ ਕਿੰਨੇ ਦਾ? ਉਹ ਕਹੇਗਾ 2,000, ਉਹ ਕਹੇ 3,000, ਤੁਸੀਂ ਬੱਕਰਾ ਖਰੀਦ ਲਿਓ। ਬੱਕਰੇ ਨੂੰ ਮਰਦੇ ਮਰਦੇ ਨੂੰ ਛਡਾ ਲਿਓ ਅਤੇ ਕਿਤੇ ਐਵੇਂ ਆਵਾਰਾ ਛੱਡ ਦਿਓ, ਆਪੇ ਤੁਰਦਾ ਫਿਰਦਾ, ਜਾਂ ਕਿਸੇ ਨੂੰ ਦੇ ਦਿਓ। ਜੇ ਕਿਸੇ ਨੂੰ ਮਰਦੇ ਮਰਦੇ ਨੂੰ ਬਚਾ ਲਈਏ, ਉਹਦੀਆਂ ਕਰੋੜਾਂ ਗੁਣੇ ਅਸੀਸਾਂ ਲੱਗਦੀਆਂ ਨੇ ਆਮ ਬਚਾਉਣ ਨਾਲੋਂ। ਇਸ ਕਰਕੇ ਮਾਤਾ ਸਾਹਿਬ ਕੌਰ ਜੀ ਕਹਿੰਦੇ ਭਾਈ ਤੂੰ ਪਹਿਲਾਂ ਤਾਂ ਦਇਆ ਨਹੀਂ ਕੀਤੀ, ਪਹਿਲਾਂ ਤਾਂ ਜੋ ਆਇਆ ਸਾਹਮਣੇ ਜੋ ਆਇਆ ਵੱਢ ਵੱਢ ਤੁਸੀਂ ਸਾਰਾ ਟੱਬਰ ਖਾਂਦੇ ਰਹੇ, ਤੇ ਜਦ ਹੁਣ ਉਹਦਾ ਹਿਸਾਬ ਹੋਣ ਲੱਗਿਆ ਹੁਣ ਤੁਸੀਂ ਸਾਡੇ ਤੇ ਬੋਝ ਪਾਉਂਦੇ ਹੋ, ਅਸੀਂ ਅਤੀ ਮਜਬੂਰੀ ਵਿੱਚ ਪਰਮੇਸ਼ਰ ਦੇ ਭਾਣੇ 'ਚ ਦਖਲ ਦਿੱਤਾ ਹੁਣੇ। ਕਹਿੰਦੇ ਇਹਦੇ ਲਈ ਸਾਨੂੰ ਵੀ ਬਹੁਤ ਕੁਛ ਕਰਨਾ ਪਵੇਗਾ, ਪਰ ਇਹ ਹੈ ਵੀ ਇਹ ਤੇਰਾ ਹੁਣ ਸੰਕਟ ਟਲ ਜਾਏਗਾ। ਫਿਰ ਉਸ ਪਰਿਵਾਰ ਨੇ ਉਸੇ ਤਰ੍ਹਾਂ ਹੀ ਜਾ ਕੇ ਕੀਤਾ, ਉਹ ਸੰਕਟ ਟਲਿਆ। ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ ਤਾਂ ਮੈਂ ਤੁਹਾਨੂੰ ਸੁਣਾਈ ਕਿ ਦਇਆ ਕਪਾਹ। ਪਹਿਲਾਂ ਬੰਦੇ ਕੋਲ ਦਇਆ ਹੋਣੀ ਜ਼ਰੂਰੀ ਹੈ, ਐਵੇਂ ਬੈਠੇ ਕੀੜੀਆਂ ਮਾਰੀ ਜਾਣੀਆਂ, ਐਵੇਂ ਬੈਠੇ ਐਵੇਂ ਹੋਰ ਚੀਜ਼ਾਂ ਮਾਰ ਦੇਣੀਆਂ ਖਾਮ ਖਾਂ, ਅਤੇ ਇਹਨਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੈ। ਚਲੋ ਕੋਈ ਬਹੁਤ ਹੀ ਪਰੇਸ਼ਾਨੀ ਹੋ ਜਾਵੇ ਉਹ ਵੱਖਰੀ ਗੱਲ ਹੈ, ਪਰ ਫਿਰ ਵੀ ਜਿਹਾ ਜਿਹਾ ਰਾਹ ਬਣਾ ਲਓ ਨਾ ਉਹੋ ਜਿਹਾ ਨਿਕਲ ਆਉਂਦਾ ਹੈ। ਬਹੁਤ ਚੀਜ਼ਾਂ ਪਰੇਸ਼ਾਨ ਕਰ ਦੇਣ ਨਾ, ਰੱਬ ਅੱਗੇ ਅਰਦਾਸ ਵੀ ਤਾਂ ਹੈ ਨਾ। ਜਿਵੇਂ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਬਰਸਾਤਾਂ ਦੇ ਨਾਲ 'ਚ ਉੱਥੇ ਜੋੜ ਮੇਲਾ ਹੁੰਦਾ ਸੀ, ਬਹੁਤ ਡੱਡੂਆਂ ਦੀ ਆਵਾਜ਼ ਆਉਂਦੀ, ਰਾਤ ਨੂੰ ਡੱਡੂ ਬੋਲਦੇ, ਅਰਦਾਸ ਕਰਨੀ ਸੀ ਬਾਬਾ ਜੀ ਨੇ, ਇਤਨੇ ਡੱਡੂ ਗੜੈ ਗੜੈ ਕਰਦੇ ਸੀ। ਹੁਣ ਬਾਬਾ ਜੀ ਕਹਿੰਦੇ ਅਰਦਾਸ 'ਚ ਬੜਾ ਖੱਲਰ ਪੈਂਦਾ। ਮਹਾਂਪੁਰਸ਼ਾਂ ਨੇ ਇੰਨੇ ਹੀ ਕਿਹਾ, ਕਹਿੰਦੇ ਭਾਈ ਗੁਰਮੁਖੋ ਸਾਨੂੰ ਅਰਦਾਸ ਕਰ ਲੈਣ ਦਿਓ, ਤੁਸੀਂ ਆਪਣੇ ਭਾਈ ਰਾਗ ਰੰਗ ਬਾਅਦ ਵਿੱਚ ਕਰ ਲਿਓ। ਮੇਰੇ ਦਾਦਾ ਜੀ ਉਸ ਅਰਦਾਸ ਵਿੱਚ ਸ਼ਾਮਿਲ ਸਨ, ਕਹਿੰਦੇ ਮੈਂ ਆਪ ਦੇਖਿਆ, ਕਹਿੰਦੇ ਇੱਕ ਵੀ ਡੱਡੂ ਨਹੀਂ ਬੋਲਿਆ, ਸਾਰੇ ਹੀ ਚੁੱਪ ਕਰਕੇ। ਉਹਨਾਂ ਨੇ ਜੇ ਅਰਦਾਸ ਕਰ ਲਈ, ਹੁਕਮਨਾਮਾ ਲੈ ਲਿਆ, ਕਹਿੰਦੇ ਫਿਰ ਰਾਗ ਰੰਗ ਸ਼ੁਰੂ ਕਰ ਲਿਆ ਉਹਨਾਂ ਨੇ ਆਪਣਾ। ਤੁਸੀਂ ਅਰਦਾਸ ਤਾਂ ਕਰੋ ਕਿਸੇ ਕੰਮ ਲਈ, ਮਹਾਰਾਜ ਕਹਿੰਦੇ ਅਰਦਾਸ ਨਾਲ ਦੇਖੋ ਕੋਸ਼ਿਸ਼ ਕਰਕੇ ਜੇ ਬੜਾ ਟਲਦੀ ਹੋਵੇ ਕੋਈ। ਇਸ ਕਰਕੇ ਦਇਆ ਕਪਾਹ ਸੰਤੋਖ ਸੂਤ, ਸੰਤੋਖ ਹੈ ਸਾਰਿਆਂ ਨਾਲੋਂ ਵੱਡੀ ਚੀਜ਼, ਬਿਨਾਂ ਸੰਤੋਖ ਨਹੀਂ ਕੋਈ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਤ ਗੰਢੀ, ਇਹ ਜਿਹੜੀ ਜਤ ਦੀ ਗੰਢੀ ਦੇਣੀ ਹੈ, ਜਤ ਸਤ ਵਿੱਚ ਕਾਇਮ ਰਹਿਣਾ ਹੈ, ਜਤ ਰੱਖਣਾ ਕਲਯੁੱਗ ਵਿੱਚ ਬਹੁਤ ਔਖਾ ਹੈ, ਔਖਾ ਨਹੀਂ ਬਹੁਤ ਹੀ ਜ਼ਿਆਦਾ ਔਖਾ ਹੈ, ਕਿਉਂਕਿ ਜਤ ਰਹਿੰਦਾ ਹੀ ਨਹੀਂ ਹੈ ਕਲਯੁੱਗ ਦੇ ਸਮੇਂ ਵਿੱਚ। ਪਰ ਫਿਰ ਵੀ ਕੋਸ਼ਿਸ਼ ਕਰੋ, ਗੁਰੂ ਨਾਨਕ ਦੇ ਸਿੱਖਾਂ, ਹੁੱਕਾ ਹਜਾਮ ਤਾਂ ਹਲਾਲੋ ਹਰਾਮ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਆਪਣੇ ਮਨ ਦੇ ਉੱਤੇ ਕਾਬੂ ਰੱਖੋ, ਸਰੀਰ 'ਤੇ ਕਾਬੂ ਰੱਖੋ, ਜਤ ਰੱਖੋ। ਸੱਤ ਵੱਟ, ਵੱਟ ਜਿਹੜਾ ਜਨੇਊ ਨੂੰ ਦੇਣਾ, ਕਹਿੰਦੇ ਸੱਤ ਦਾ ਸੱਤ ਪ੍ਰਤੱਗੀ ਹੋਣਾ, ਸੱਚ ਬੋਲਣਾ। ਇਸ ਕਰਕੇ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਇਹ ਹੈ ਜੀਵ ਦਾ ਜਨੇਊ ਪਾਂਡਿਆ, ਜੇ ਪਾਉਣਾ ਤਾਂ ਇਹ ਪਾ ਮੇਰੇ ਗਲ ਵਿੱਚ, ਇਹ ਜਨੇਊ ਹੈ ਤੇਰੇ ਪਾਸ। ਸੁਣ ਕੇ ਪਾਂਡਾ ਡਰ ਗਿਆ, ਚਰਨ ਪਕੜ ਲਏ ਮਹਾਰਾਜ ਦੇ। ਛੋਟੀ ਜੀ ਉਮਰ ਹੈ, ਕਿਤਨੀ ਸਿਆਣਪ ਦੀ ਗੱਲ ਕੀਤੀ ਹੈ, ਬੜਾ ਹੈਰਾਨ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਹੀ ਬਖਸ਼ਿਸ਼ ਕਰੋ ਮੈਨੂੰ, ਤਾਂ ਮੇਰੇ ਕੋਲ ਇਹ ਕਿੱਥੇ ਚੀਜ਼ਾਂ, ਅਸੀਂ ਤਾਂ ਰੋਟੀਆਂ ਕਾਰਨ ਪੂਰੇ ਤਾਲ, ਮਹਾਰਾਜ ਅਸੀਂ ਤਾਂ ਰੋਟੀਆਂ ਵਾਸਤੇ ਤੁਰੇ ਫਿਰਦੇ ਹਾਂ, ਸਾਡੇ 'ਤੇ ਮਿਹਰ ਕਰੋ। ਮਹਾਰਾਜ ਕਹਿੰਦੇ ਜਿਹੜਾ ਜੰਜੂ ਮੈਂ ਤੈਨੂੰ ਦੱਸਿਆ ਨਾ, ਇਹ ਪਰਲੋਕ ਨੂੰ ਵੀ ਜਾਂਦਾ ਨਾਲ, ਤੇਰਾ ਜੰਜੂ ਤਾਂ ਇੱਥੇ ਸੜ ਜਾਵੇਗਾ, ਨਾ ਇਹੋ ਥੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ। ਮਹਾਰਾਜ ਕਹਿੰਦੇ ਜੇ ਤੂੰ ਮੇਰਾ ਦੱਸਿਆ ਹੋਇਆ ਜੰਜੂ ਪਾ ਲਵੇਂ ਨਾ, ਨਾ ਇਹ ਜੰਜੂ ਟੁੱਟਦਾ ਹੈ, ਨਾ ਇਹਨੂੰ ਮੈਲ ਲੱਗਦੀ ਹੈ, ਨਾ ਇਹ ਜਲਦਾ ਹੈ, ਨਾ ਕਿਤੇ ਜਾਂਦਾ ਹੈ, ਇਹ ਜੰਜੂ ਤਾਂ ਹਮੇਸ਼ਾ ਆਪਣੇ ਗਲੇ ਵਿੱਚ ਹੀ ਪਹਿਨਿਆ ਰੱਖਦਾ ਹੈ ਬੰਦਾ। ਜੇ ਸੱਚਾ ਜੰਜੂ ਮਿਲ ਜਾਵੇ ਕਿਸੇ ਨੂੰ, ਧੰਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ, ਉਹ ਮਾਣਸ ਉਹ ਜੀਵ ਧੰਤਾ ਦੇ ਯੋਗ ਨੇ ਜਿਹੜੇ ਗਲ ਵਿੱਚ ਇਹੋ ਜਿਹੇ ਜੰਜੂ ਨੂੰ ਪਾ ਕੇ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਦਇਆ ਹੈ, ਸੰਤੋਖ ਹੈ, ਜਤ ਹੈ, ਸਤ ਹੈ। ਇਹ ਚਾਰ ਚੀਜ਼ਾਂ ਤਾਂ ਵਿਸ਼ੇਸ਼ ਕਰਕੇ ਮਹਾਰਾਜ ਕਹਿੰਦੇ ਰੱਖੋ ਆਪਣੇ ਪਾਸ। ਆਪਾਂ ਲੋਕ ਹਮੇਸ਼ਾ ਦੂਜੇ ਤੋਂ ਦਇਆ ਦੀ ਆਸ ਕਰਦੇ ਹਾਂ, ਅਤੇ ਖੁਦ ਆਪਾਂ ਦਇਆ ਨਹੀਂ ਕਰਦੇ ਕਿਸੇ 'ਤੇ। ਮਹਾਰਾਜ ਕਹਿੰਦੇ ਇਹ ਕਿੱਥੋਂ ਦਾ ਕਾਨੂੰਨ ਹੈ? ਜੇ ਤੁਹਾਡੇ ਬੱਚੇ ਨੂੰ ਨੇ ਜਾਣੀਏ ਕੋਈ ਐਸੀ ਸਜ਼ਾ ਮਿਲਣ ਲੱਗ ਪਏ ਜਾਂ ਕੋਈ ਐਸੀ ਗੱਲ ਹੋ ਜਾਏ, ਆਪਾਂ ਕਹਾਂਗੇ ਭਾਈ ਇਹ 'ਤੇ ਦਇਆ ਕਰੋ। ਆਪਾਂ ਦੂਜੇ ਕੋਲੋਂ ਦਇਆ ਦੀ ਭੀਖ ਮੰਗਦੇ ਹਾਂ। ਜੇ ਜੱਜ ਕਹੇ ਕਿ ਇਹਨੂੰ ਤਾਂ ਫਾਂਸੀ ਲੱਗਣੀ ਹੈ,
ਉੱਥੇ ਜੱਜ ਨੂੰ ਕਹਾਂਗੇ ਜੀ ਦਇਆ ਕਰੋ। ਜਦ ਉਸ ਬੱਚੇ ਨੇ ਜਾਂ ਉਸ ਇਨਸਾਨ ਨੇ ਕਤਲ ਕੀਤਾ ਸੀ ਕਿਸੇ ਦਾ, ਉਹਨੇ ਤਾਂ ਨਹੀਂ ਦਇਆ ਕੀਤੀ ਉਹਦੇ 'ਤੇ, ਉਹਨੇ ਤਾਂ ਝੱਟ ਕਤਲ ਕਰਤਾ, ਝੱਟ ਚੋਰ ਚੋਰੀ ਕਰ ਲੈਂਦਾ, ਝੱਟ ਦੂਜੇ ਦੀ ਬਾਂਹ ਤੋੜਤੀ, ਆਪਣੇ 'ਚ ਦਇਆ ਨਹੀਂ ਹੈ। ਆਪਾਂ ਦੂਜੇ ਤੋਂ ਦਇਆ ਦੀ ਆਸ ਕਰਦੇ, ਇਹਦਾ ਲਇਆ ਦਇਆ ਚੰਗੀ ਚੀਜ਼ ਹੈ। ਤਾਂਹੀਓ ਤਾਂ ਇਸ ਗੱਲ ਉੱਤੇ ਹੀ ਜ਼ਿਆਦਾ ਜ਼ੋਰ ਦੇ ਰਿਹਾ ਮੈਂ ਕਿ ਦਇਆ ਜਿਹੜੀ ਹੈ ਵੱਡੀ ਚੀਜ਼ ਹੈ, ਜੇ ਤੁਸੀਂ ਦਇਆ ਕਰੋ। ਕਿਉਂਕਿ ਮੈਨੂੰ ਇਹ ਹੈ ਕਿ ਤੁਸੀਂ ਆਏ ਹੋ ਆਪਣੇ ਘਰਾਂ ਬਾਰਾਂ ਨੂੰ ਛੱਡ ਕੇ, ਤੁਸੀਂ ਚਾਹੁੰਦੇ ਹੋ ਸਾਡਾ ਮਨ ਟਿਕੇ, ਅਸੀਂ ਭਗਤੀ ਕਰਨੀ ਹੈ, ਅਸੀਂ ਤਰਨਾ ਸੰਸਾਰ ਸਾਗਰ ਚੋਂ, ਅਸੀਂ ਸਿੱਖੀ ਨੂੰ ਕਮਾਉਣਾ ਹੈ, ਤੇ ਇਹ ਸਿੱਖੀ ਦਾ ਮੁੱਢ ਹੈ ਦਇਆ। ਜਦੋਂ ਭਾਈ ਦਇਆ ਸਿੰਘ ਜੀ ਉੱਠੇ ਸੀ ਪੰਜਾਂ ਪਿਆਰਿਆਂ ਚੋਂ, ਮਹਾਰਾਜ ਕਹਿੰਦੇ ਕੀ ਨਾਮ ਹੈ ਭਾਈ ਸਿੰਘਾ ਤੇਰਾ? ਮੇਰਾ ਨਾਮ ਦਇਆ ਰਾਮ ਹੈ। ਮਹਾਰਾਜ ਕਹਿੰਦੇ ਸ਼ੁਕਰ ਹੈ, ਪਹਿਲਾਂ ਆਪਣੇ ਪੰਥ ਵਿੱਚ ਦਇਆ ਆਈ ਹੈ, ਫਿਰ ਧਰਮ ਆਇਆ ਹੈ, ਫਿਰ ਹਿੰਮਤ ਆਈ ਹੈ। ਇਸ ਕਰਕੇ ਸੰਤੋਖ ਜਿਹੜਾ ਹੈ ਸਾਰਿਆਂ ਨਾਲੋਂ ਵੱਡੀ ਚੀਜ਼ ਹੈ। ਫਿਰ ਜਤ ਹੈ, ਸਤਿਗੁਰੂ ਕਹਿੰਦੇ ਫਿਰ ਸਤ ਹੈ। ਇਹ ਸਾਰੀਆਂ ਚੀਜ਼ਾਂ ਪਹਿਨਣ ਦੇ ਨਾਲ ਤੂੰ ਧੰਨ ਹੋ ਜਾਏਗਾ। ਚੌਂਕੜ ਮੁੱਲ ਅਣਾਇਆ, ਚੌਂਕੜ ਕਹਿੰਦੇ ਚਾਰ ਕੌਡੀਆਂ ਨੂੰ, ਉਦੋਂ ਪੈਸੇ ਨਹੀਂ ਸੀ ਹੁੰਦੇ, ਚਾਰ ਕੌਡੀਆਂ ਦਿੱਤੀਆਂ। ਮੁੱਲ ਅਣਾਇਆ, ਇਹ ਧਾਗਾ ਮੁੱਲ ਮੰਗਵਾਇਆ, ਇਹਨੂੰ ਵੱਟਿਆ, ਇਹਨੂੰ ਬਣਾਇਆ, ਬਹਿ ਚੌਂਕਾ ਪਾਇਆ, ਚੌਂਕੇ 'ਚ ਬਿਠਾ ਲਿਆ, ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ, ਲਿਪ ਪੋਚ ਕੇ, ਬਣਾ ਕੇ, ਸੋਹਣਾ ਥਾਂ ਚੌਂਕੇ 'ਚ ਬਿਠਾ ਕੇ ਉਹ ਜੰਨੂ ਗਲ 'ਚ ਪਾਇਆ, ਸਿੱਖਾਂ ਕੰਨ ਚੜ੍ਹਾਈਆਂ। ਹੁਣ ਸਿਕਸ਼ਾ ਦਿੱਤੀ ਹੈ, ਕੰਨ ਦੇ ਵਿੱਚ ਚੜ੍ਹਾਈਆਂ ਸਿੱਖਿਆਵਾਂ ਕਿ ਬਈ ਆਹ ਕਰਮ ਕਰਨਾ, ਆਹ ਕਰਮ ਕਰਨਾ, ਕਈ ਗੱਲਾਂ ਦੱਸਦੇ ਆ। ਅਤੇ ਇਹ ਕਹਿੰਦੇ ਨੇ ਗੁਰ ਬ੍ਰਾਹਮਣ ਥਿਆ, ਅੱਜ ਤੋਂ ਬ੍ਰਾਹਮਣ ਮੈਂ ਤੇਰਾ ਗੁਰੂ ਹਾਂ, ਜਾਂ ਬ੍ਰਾਹਮਣ ਤੇਰਾ ਗੁਰੂ ਬਣ ਗਿਆ ਅੱਜ ਤੋਂ। ਸ਼ਿਕਸ਼ਾ ਦਿੰਦੇ ਮਾੜੀ ਮੋਟੀ, ਜਦੋਂ ਕੋਈ ਕਿਰਿਆ ਕਰਨੀ ਹੈ ਜੰਨੂ ਕੰਨ 'ਚ ਟੰਗ ਲੈਣਾ ਹੈ, ਜਦੋਂ ਆਹ ਕਿਰਿਆ ਕਰਨੀ ਉਦੋਂ ਜੰਨੂ ਨੇ ਇਸ ਤਰ੍ਹਾਂ ਕਰਨਾ ਹੈ। ਇਹ ਕੰਨ ਵਿੱਚ ਹੀ ਸਿੱਖਿਆ ਦਿੱਤੀ ਜਾਂਦੀ, ਇੱਕ ਦੋ ਚਾਰ ਸਿੱਖਿਆ ਹੁੰਦੀਆਂ ਨੇ, ਤੇਰਾ ਬ੍ਰਾਹਮਣ ਗੁਰੂ ਬਣ ਗਿਆ ਅੱਜ ਤੋਂ। ਮਹਾਰਾਜ ਕਹਿੰਦੇ ਉਹ ਤਾਂ ਜੰਨੂ ਪਾ ਕੇ ਚਲਿਆ ਗਿਆ, ਜਦੋਂ ਜੀਵ ਦਾ ਸੰਸਕਾਰ ਹੋਇਆ ਉਹ ਮੋਆ ਉਹ ਝੜ ਪਿਆ। ਮਹਾਰਾਜ ਕਹਿੰਦੇ ਉਹ ਤਾਂ ਮਰ ਗਿਆ ਜੀਵ ਜਿਹੜਾ ਸੀ, ਤੇ ਉਹ ਜੰਨੂ ਸੜ ਕੇ ਝੜ ਕੇ ਡਿੱਗ ਪਿਆ ਤੇ ਵੇਤ ਅੱਗਾ ਗਿਆ। ਪਰਲੋਕ ਨੂੰ ਵੇਤ ਅੱਗਾ ਬਿਨਾਂ ਜੰਨੂ ਦੇ ਗਿਆ। ਮਹਾਰਾਜ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਨੇ, ਹੁਣ ਇਹਦੇ ਵਿੱਚ ਬੜੀ ਨੁਕਤੇ ਦੀ ਗੱਲ ਹੈ ਕਿ ਬਾਹਰਲਾ ਜੰਨੂ ਤੇ ਅੰਦਰਲਾ ਜੰਨੂ, ਜੇ ਇਹ ਦੋਵੇਂ ਇਕੱਠੇ ਹੋਣ ਤਾਂ ਇਹ ਪਰਲੋਕ ਨੂੰ ਜਾਂਦੇ ਨੇ। ਇਹ ਨਹੀਂ ਕਿ ਜੰਨੂ ਜਾਂਦਾ ਨਹੀਂ, ਪਰ ਗੁਰੂ ਨਾਨਕ ਦੇਵ ਜੀ ਨੇ ਤਾਂ ਡਿੱਗੇ ਹੋਏ ਲੋਕਾਂ ਨੂੰ ਦੱਸਿਆ ਕਿ ਹੁਣ ਜਿਵੇਂ ਕੋਈ ਬੰਦਾ ਆਪਣੇ 'ਚ ਹੀ ਲਾ ਲਓ, ਕਕਾਰ ਮੈਂ ਕਹਿੰਦਾ ਪੰਜੇ ਕਕਾਰ ਨਾਲ ਜਾਂਦੇ ਨੇ ਪਰਲੋਕ ਨੂੰ, ਇਹ ਗੱਲ ਪੱਕੀ ਹੈ। ਕਿਹਦੇ ਜਾਂਦੇ ਨੇ? ਜਿਹਦੇ ਅੰਦਰ ਵੀ ਪੰਜ ਕਕਾਰ ਨੇ, ਜਿਹਦੇ ਅੰਦਰ ਸਿੱਖੀ ਹੈ। ਜਿਹੜਾ ਬਾਹਰੋਂ ਪਾ ਲਵੇ ਪੰਜ ਕਕਾਰ ਤੇ ਅੰਦਰ ਸਿੱਖੀ ਦਾ ਨੌ ਨਿਸ਼ਾਨ ਵੀ ਨਹੀਂ ਹੈ, ਅੰਦਰ ਉਹਦਾ ਜੀਵਨ ਨੀਵਾਂ ਹੈ, ਨੀਚ ਆਦਮੀ ਹੈ, ਉਹਦੇ ਨਾਲ ਕੁਛ ਨਹੀਂ ਜਾਂਦਾ। ਇਸ ਗੱਲ ਦਾ ਖਿਆਲ ਰੱਖਣਾ। ਇੱਥੇ ਜਦੋਂ ਖੰਡਨ ਹੁਣ ਕਰਤਾ ਰਹੇ ਨੇ ਮਹਾਰਾਜ ਜੰਨੂ ਦਾ, ਉਹ ਇਸ ਕਰਕੇ ਕਰ ਰਹੇ ਨੇ ਕਿ ਉਸ ਬੰਦੇ ਅੰਦਰ ਦਇਆ, ਧਰਮ, ਸੰਤੋਖ, ਵਿਚਾਰ, ਗਿਆਨ ਕੁਛ ਵੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਜਦੋਂ ਤੱਕ ਅੰਦਰੋਂ ਆਪਾਂ ਨਹੀਂ ਕਮਾਉਂਦੇ ਉਦੋਂ ਤੱਕ ਬਾਹਰਲੀ ਜਿੰਨਾ ਵੀ ਬਾਣਾ ਹੈ ਇਹ ਕੱਚਾ ਹੈ, ਉਦੋਂ ਤੱਕ ਇਹਦੇ ਨਾਲ ਨਹੀਂ ਜਾਣਾ। ਇਸ ਕਰਕੇ ਕਹਿੰਦੇ ਨੇ ਜੰਨੂ ਪਹਿਨਿਆ ਹੋਇਆ ਤੇਰਾ ਕਿਸ ਕੰਮ ਹੈ? ਕਿਉਂਕਿ ਜੰਨੂ ਪਾ ਕੇ ਜੇ ਆਪਾਂ ਮਾੜਾ ਕਰਮ ਕਰੀਏ, ਉਹ ਮਾੜੇ ਕਰਮ ਦੇ ਨਾਲ ਫਿਰ ਉਹ ਜੰਨੂ ਕਾਰਜ ਨਹੀਂ ਕਰਦਾ। ਅਗਲੀ ਪੌੜੀ ਤਾਂ ਆਪਾਂ ਹੁਣ ਕੱਲ੍ਹ ਨੂੰ ਹੀ ਸ਼ਰਵਣ ਕਰਾਂਗੇ, ਪਰ ਅਗਲੀ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜ਼ੋਰ। ਜੇ ਜ਼ੋਰ ਵਾਲਾ ਹੋਵੇ ਨਾ, ਗਿਆਨ ਵਾਲਾ ਹੋਵੇ ਜੰਨੂ, ਗਿਆਨ ਦਾ ਜਨੇਊ ਪਹਿਨੇ ਤਾਂ ਉਹ ਨਹੀਂ ਕਦੇ ਟੁੱਟਦਾ। ਤਾਂ ਤੇ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਜਿਹੜੇ ਸ਼ੁਭ ਗੁਣਾਂ ਵਾਸਤੇ ਕਿਹਾ ਹੈ ਨਾ, ਇਹ ਸ਼ੁਭ ਗੁਣਾਂ ਨੂੰ ਕਮਾਉਣ ਦਾ ਯਤਨ ਕਰੀਏ। ਉਹ ਜਿਹੜੀਆਂ ਤੁਹਾਡੇ ਅੰਦਰ ਗੱਲਾਂ ਨੇ ਜਾਂ ਤੁਸੀਂ ਕਿਤੇ ਸੁਣੀਆਂ ਹੋਈਆਂ ਨੇ, ਜਾਂ ਤੁਸੀਂ ਇਹ ਕਹਿੰਦੇ ਮੈਂ ਬੜਾ ਗੁਰਮਤੀਆਂ, ਮੈਂ ਗੁਰਮਤ ਲਈ, ਉਹਨੂੰ ਦਿਮਾਗ ਚੋਂ ਬਿਲਕੁਲ ਸਾਫ਼ ਕਰ ਦਿਓ। ਇਹ ਜਿਹੜੀਆਂ ਤੁਹਾਡੇ ਕੋਲ ਗੁਰਮਤਾਂ ਨੇ ਨਾ, ਇਹ ਕਿਤੋਂ ਐਵੇਂ ਇੱਧਰੋਂ ਉੱਧਰੋਂ ਸੁਣੀਆਂ ਹੋਈਆਂ ਗੱਲਾਂ ਨੇ, ਕਈ ਵਾਰੀ ਗਲਤ ਗੱਲਾਂ ਵੀ ਦਿਮਾਗ 'ਚ ਬਿਠਾਈਆਂ ਹੁੰਦੀਆਂ ਕਿਸੇ ਨੇ, ਉਹ ਨਾ ਪ੍ਰਵਾਨ ਕਰੋ। ਉਹ ਗੱਲਾਂ ਤੁਹਾਨੂੰ ਨੁਕਸਾਨ ਦੇ ਜਾਣਗੀਆਂ। ਤੁਸੀਂ ਬ੍ਰਹਮ ਗਿਆਨੀ ਨਾ ਬਣੋ, ਤੁਸੀਂ ਬ੍ਰਹਮ ਗਿਆਨੀ ਨਕਲੀ ਬਣ ਜਾਂਦੇ ਹੋ, ਗੱਲਾਂ ਮਾਰਦੇ ਹੋ ਬਹੁਤ ਜ਼ਿਆਦਾ ਵੱਡੀਆਂ ਵੱਡੀਆਂ ਅਤੇ ਪੱਲੇ ਕੱਖ ਵੀ ਨਹੀਂ। ਜਪਜੀ ਸਾਹਿਬ ਦਾ ਕੰਠ ਨਹੀਂ ਹੈ ਅਤੇ ਗੱਲਾਂ ਮਾਰਦੇ ਹੋ ਦਸਵੇਂ ਪਾਤਸ਼ਾਹ ਦੀਆਂ, ਬਹੁਤ ਉਹਨਾਂ ਨੇ ਐਂ ਕੀਤਾ, ਉਹਨਾਂ ਨੇ ਐਂ ਕੀਤਾ, ਨਹੀਂ ਆਪਾਂ ਤਾਂ ਬਹੁਤ ਛੋਟੇ ਜਿਹੇ ਹਾਂ, ਬਿਲਕੁਲ ਹੀ ਹਮ ਕੀਰੇ ਕਿਰਮ, ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ਼। ਇੱਥੇ ਵੀ ਤਾਂ ਦਇਆ ਹੀ ਕੀਤੀ ਹੈ ਮਹਾਰਾਜ ਨੇ, ਦਇਆ ਕਰਕੇ ਹੀ ਤਾਂ ਆਪਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ, ਦਇਆ ਕਰਕੇ ਗੁਰਬਾਣੀ ਦਿੱਤੀ ਹੈ, ਦਇਆ ਕਰਕੇ ਹੀ ਤਾਂ ਸਾਰਾ ਕੁਝ ਦਿੱਤਾ ਹੈ। ਜੇ ਰੱਬ ਸਾਡੇ ਤੇ ਦਇਆ ਨਾ ਕਰੇ ਤਾਂ ਹੁਣ ਨੂੰ ਆਪਣੇ ਚ ਕੋਈ ਵੀ ਨਾ ਬਚੇ। ਇਸ ਕਰਕੇ ਆਪਾਂ ਵਾਹਿਗੁਰੂ ਅੱਗੇ ਇਹੀ ਬੇਨਤੀ ਕਰੀਏ ਕਿ ਸਾਡੇ ਉੱਤੇ ਦਇਆ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ੋ, ਸਾਡੇ ਤੇ ਦਇਆ ਕਰੋ, ਸਾਨੂੰ ਸਿੱਖੀ ਦੀ ਦਾਤ ਬਖਸ਼ੋ। ਆਓ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਦਿਹਾੜਾ ਹੈ, ਗੁਰੂ ਕਾ ਲੰਗਰ ਟੁੱਟ ਤਿਆਰ ਹੈ ਅੱਜ।